रौ राम नाम लख बारी उचरो राम नाम लख बारी उचरो राम नाम लख बारी उचरो राम नाम लख
चरण कमल मन में प्रवेश चरण Good.
रस पीवो प्रभु प्यारी, अमृत रस पीवो प्रभु प्यारी, उचरो राम नाम लखबारी, उचरो राम नाम लखबारी, उचरो राम नाम। Come on.
ਸ਼ਬਦ ਤੋਂ ਯਾਦ ਆਇਆ ਸਾਡੇ ਸੰਤ ਕੇਸਰ ਸਿੰਘ ਜੀ ਕੇਸਰ ਕੇਲੀ ਵਾਲੇ, ਤੁਹਾਨੂੰ ਪਤਾ ਹੈ ਉਹਨਾਂ ਵਰਗੇ ਮਹਾਤਮਾ ਚਾਹੇ ਮਹਾਂਪੁਰਖ ਜਿਨ੍ਹਾਂ ਨੂੰ ਦੁਨੀਆਂ ਅੱਜ ਤੱਕ ਪੂਜਦੀ ਹੈ, ਜਿਨ੍ਹਾਂ ਨੇ ਕਦੀ ਕਿਹਾ ਸੀ ਕਿ ਜਿਹੜੇ ਰਾਮੇ ਦੇ ਵੱਲ ਨੇ ਉਹ ਇੱਧਰ ਹੋ ਜਾਣ, ਜਿਹੜੇ ਕੇਸਰ ਦੇ ਨੇ ਇੱਧਰ ਰਹਿਣ। ਉਹਨਾਂ ਦੀ ਮੈਨੂੰ ਇੱਕ ਗੱਲ ਯਾਦ ਆ ਗਈ ਹੈ ਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਆਦਰ ਤੇ ਉਹਨਾਂ ਦੇ ਮਨ ਦੇ ਵਿੱਚ ਸੀ, ਉੱਤੋਂ ਉਹ ਰਾਮਾ ਵੀ ਕਹਿੰਦੇ ਹੁੰਦੇ ਸੀ ਮਸਤੀ ਵਿੱਚ ਆ ਗਏ, ਤੇ ਉਹਨਾਂ ਕਹਿਣਾ ਜਿਹੜੇ ਰਾਮੇ ਦੇ ਨੇ ਉਹ ਦੂਸਰੇ ਪਾਸੇ ਚਲੇ ਜਾਣ, ਜਿਹੜੇ ਕੇਸਰ ਦੇ ਉਹਨਾਂ ਨੂੰ ਵੀ ਸੰਗਤ ਬਹੁਤ ਮੰਨਦੀ ਸੀ ਤੇ ਲੋਕੀ ਸੋਚਿਆ, ਜਿਹੜੀ ਸੰਗਤ ਸੀ ਉੱਥੇ ਖਲੋਤੀ ਜਿਹੜੀ ਉਹਨਾਂ ਦੇ ਨਾਲ ਸੀ ਉਹ ਸੋਚਾਂ 'ਚ ਪੈ ਗਈ ਵੀ ਅਸੀਂ ਕਿਹੜੇ ਪਾਸੇ ਜਾਈਏ, ਉਹਨੇ ਇੰਨਾ ਬੜਾ ਵੱਡਾ ਇਮਤਿਹਾਨ ਲੈਣ ਲੱਗੇ ਸਾਡਾ। ਹਾਲੀ ਸੰਗਤ ਸੋਚਦੀ ਸੀ ਤੇ ਉਹ ਛਾਲ ਮਾਰ ਕੇ ਦੂਸਰੇ ਬੰਨੇ ਚਲੇ ਗਿਆ, ਕਹਿੰਦੇ ਨੇ ਮੈਂ ਤੇ ਰਾਮੇ ਦਾ ਹੈਗਾ, ਸਤਿਗੁਰੂ ਜੀ ਦਾ ਭਾਸ਼ਣ 'ਚ ਆਉਂਦਾ। ਤੇ ਉਹ ਗੱਲ ਹੈਗੀ ਕਿ ਅਸੀਂ ਜਿੱਥੇ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਤੇ ਜਿਹੜੀ ਜਿੱਥੇ ਉਹ ਹੈਗੇ ਨੇ ਜਿਹੜੀ ਉਹ ਜਗ੍ਹਾ ਅਸੀਂ ਉਹਨੂੰ ਹੀ ਮੰਨਣਾ। ਤੇ ਦੂਸਰੀ ਗੱਲ ਹੈ ਕਿ ਇਹ ਜਿਹੜਾ ਸ਼ਬਦ ਹੈ, ਇੱਕ ਦਿਨ ਸੁੱਚਾ ਸਿੰਘ ਨੇ ਗੱਲ ਕੀਤੀ ਉੱਥੇ ਕਿ ਜਦੋਂ ਉਹਨਾਂ ਨੇ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਤੇ ਪਹਿਲੀ ਤੋਂ ਕਿ ਇਹ ਨਿਕਲੀ ਉਚਰੋ ਰਾਮ 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 ਨਾਮ ਲੱਖ ਵਾਰੀ, ਉਹਨਾਂ ਉੱਥੇ ਸੰਤੋਖ ਦਿੱਤਾ, ਮੁੜ ਕੇ ਬਾਣੀ ਨਹੀਂ ਪੜੀ। ਅਤੇ ਬਾਣੀ ਦਾ ਤਾਂ ਹੁਕਮ ਇਹ ਹੀ ਹੈ ਕਿ ਲੱਖ ਵਾਰੀ ਰਾਮ ਨਾਮ ਜਪੋ, ਅਤੇ ਕਹਿੰਦੇ ਫਿਰ ਉਹ ਨਾਮ ਹੀ ਜਪਦੇ ਰਹੇ। ਫਿਰ ਉਹ ਨਾਮ ਇੰਨਾ ਜਪਿਆ ਕਿ ਪਾਣੀ ਦੇ ਉੱਤੋਂ ਵੀ ਉਹ ਤੁਰ ਕੇ ਚਲੇ ਜਾਂਦੇ ਸੀ ਜਿੱਥੇ ਕਿਧਰੇ ਜਾਣਾ ਹੁੰਦਾ ਸੀ। ਅਤੇ ਕਈਆਂ ਨੇ ਉਹਨਾਂ ਦੀਆਂ ਬੜੀਆਂ ਬੜੀਆਂ ਕਰਾਮਾਤਾਂ ਦੇਖੀਆਂ ਉਹਨਾਂ ਨੇ ਬੜੀ, ਇਹਨਾਂ ਨੇ ਸਤਿਗੁਰੂ ਸਾਡੇ ਨਾਮਧਾਰੀ ਪੰਥ ਵਿੱਚ ਐਸੇ ਐਸੇ ਮਹਾਂਪੁਰਖ ਐਸੇ ਐਸੇ ਸੰਤ ਹੋਏ ਨੇ, ਉਹ ਚਾਹੁੰਦੇ ਤਾਂ ਸਾਰੇ ਹੀ ਆਪਣਾ ਆਪਣਾ ਡੇਰਾ ਬਣਾ ਲੈਂਦੇ। ਜਿਵੇਂ ਅੱਜ ਕੱਲ੍ਹ ਮਾੜਾ ਜਿਹਾ ਕੋਈ ਥੋੜ੍ਹਾ ਜਿਹਾ ਵੀ ਪਹਿਰਾਵਾ ਪਾ ਕੇ ਚਾਹੇ ਕੋਈ ਹੋਰ ਕੱਚ ਕਰਕੇ ਆਪਣੇ ਡੇਰੇ ਬਣਾ ਲੈਂਦੇ ਨੇ ਅਤੇ ਆਪਣੀ ਪੂਜਾ ਕਰਵਾਉਂਦੇ ਨੇ, ਪਰ ਸਾਡੇ ਜਿੰਨੇ ਵੀ ਸੰਤ ਸਨ ਐਡੇ ਐਡੇ ਮਹਾਂਪੁਰਖ ਹੁੰਦੇ ਹੋਏ ਵੀ ਸਤਿਗੁਰੂ ਰਾਮ ਸਿੰਘ ਦੇ ਝੰਡੇ ਥੱਲੇ ਰਹੇ ਨੇ, ਸਤਿਗੁਰੂ ਜੀ ਦੇ ਝੰਡੇ ਥੱਲੇ ਰਹੇ ਨੇ, ਆਪਣਾ ਨਹੀਂ ਕੁਛ ਉਹਨਾਂ ਬਣਾਇਆ। ਅਤੇ ਇਹੀ ਗੱਲ ਹੈਗੀ ਕਿ ਕਿਹਦਾ ਕਿਹਦਾ ਨਾਂ ਲਈਏ, ਹਜ਼ਾਰਾਂ ਦੀ ਗਿਣਤੀ ਵਿੱਚ ਕਈ ਤਾਂ ਕਈਆਂ ਤਾਂ ਲੋਕ ਜਾਣਦੇ ਸੀ ਵੀ ਇਹ ਸੰਤ ਨੇ, ਉਹਨਾਂ ਬਾਰੇ ਉਹ ਉਜਾਗਰ ਹੋ ਜਾਂਦੇ ਸੀ, ਪਤਾ ਲੱਗ ਜਾਂਦਾ ਸੀ ਉਹਨਾਂ ਦਾ। ਔਰ ਕਈ ਐਸੇ ਭਗਤ ਸਨ ਜਿਹੜੇ ਘਰੇ ਬੈਠੇ ਆਪਣਾ ਨਾਮ ਜਪਦੇ ਸੀ, ਕਿੱਥੋਂ ਤੱਕ ਉਹਨਾਂ ਦੀ ਬਿਰਤੀ ਪਹੁੰਚੀ ਹੋਈ ਸੀ, ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਇੱਕ ਛੋਟੀ ਜਿਹੀ ਆਪਣੀ ਵੀ ਸਾਖੀ ਆਖਣਗੇ, ਆਪਣੀ ਤਾਰੀਫ ਕਰਨ ਲੱਗ ਪਏ ਆਪਣੇ ਘਰਦਿਆਂ ਦੀ, ਪਰ ਮੈਂ ਥੋੜ੍ਹੀ ਜਿਹੀ ਦੱਸ ਦੇਣਾ ਗੱਲ। ਮੇਰੇ ਪੜਦਾਦਾ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਭਾਸ਼ਣਾਂ 'ਚ ਵੀ ਉਹਨਾਂ ਦਾ ਨਾਂ ਆਉਂਦਾ, ਬਾਬਾ ਵਸਾਵਾ ਸਿੰਘ। ਉਹ ਜਦੋਂ ਨਾਮ ਜਪਦੇ ਸੀ ਤਾਂ ਕਈ ਵਾਰੀ ਉਹ ਕਹਿੰਦਾ ਧਰਤੀ ਤੋਂ ਕਿੰਨੀ ਕਿੰਨੀ ਉੱਚੇ ਉੱਠ ਜਾਣਾ ਉਹਨਾਂ ਨੇ ਨਾਮ ਜਪਦੇ ਜਪਦੇ। ਔਰ ਇਹ ਗੱਲ ਬਿਲਕੁਲ ਸੱਚੀ ਹੈ, ਕਈ ਕਹਿੰਦੇ ਨੇ ਵੀ ਇਹ ਵੀ ਸ਼ਾਇਦ ਗੱਲਾਂ ਬਣੀਆਂ ਹੋਈਆਂ, ਗੱਲਾਂ ਨਹੀਂ ਬਣੀਆਂ। ਸੰਤ ਪੂਰਨ ਸਿੰਘ ਜਿਹੜੇ ਮੋਹਨ ਸਿੰਘ ਦੇ ਪਿਤਾ ਜੀ ਸਨ, ਉਹਨਾਂ ਬਾਰੇ ਵੀ ਮੈਂ ਕਈ ਗੱਲਾਂ ਉਹਨਾਂ ਦੀਆਂ ਸੁਣੀਆਂ। ਸੰਤ ਆਪਣੇ ਸੰਤੋਖ ਸਿੰਘ ਸ਼ਬਦ 'ਤੇ ਮੈਂ ਨਹੀਂ ਪੜ੍ਹਨਾ ਹੁਣ, ਥੋੜ੍ਹਾ ਜਿਹਾ ਮੈਂ ਅੱਗੋਂ ਦੱਸ ਦਿਆਂ। ਸੰਤੋਖ ਸਿੰਘ ਪਿੰਕੀ ਦੇ ਪਿਤਾ ਜੀ, ਇਹ ਉਹਨਾਂ ਦੇ ਸੇਵਕ ਸਨ। ਅਤੇ ਸੰਤ ਹਰਨਾਮ ਸਿੰਘ ਜੀ ਜਿਹੜੇ ਸਾਰੀ ਉਮਰ ਜਿਹੜੇ ਆਪ ਬੜੇ ਵੱਡੀ ਹਸਤੀ ਹੋਏ ਨੇ ਸਾਡੇ ਪੰਥ ਵਿੱਚ, ਜਿਹੜੇ ਭੈਣੀ ਸਾਹਿਬ ਰਹੇ ਨੇ, ਸਾਰੀ ਉਮਰ ਉਹਨਾਂ ਲੰਗਰ ਪਕਾਉਣ ਦੀ ਸੇਵਾ ਕੀਤੀ ਹੈ ਭੈਣੀ ਸਾਹਿਬ ਦੇ ਵਿੱਚ। ਇਹ ਵੀ ਸੰਤ ਪੂਰਨ ਸਿੰਘਰਾਂ ਦੇ ਵਰਸਾਏ ਹੋਏ ਸਨ, ਸੰਤ ਪੂਰਨ ਸਿੰਘ ਰਹੇ ਨੇ, ਇਹਨਾਂ ਨੂੰ ਨਾਮਧਾਰੀ ਬਣਾਇਆ ਸੀ। ਅਤੇ ਜਿਹੜੇ ਪਿੰਕੀ ਦੇ ਪਿਤਾ ਜੀ ਸੰਤ ਸੰਤੋਖ ਸਿੰਘ ਹਰੀ, ਇਹ ਇਹਨਾਂ ਦੇ ਸੇਵਕ ਹੁੰਦੇ ਹਨ, ਲੰਗਰੀ ਹੁੰਦੇ ਹਨ ਸੰਤ ਪੂਰਨ ਸਿੰਘ ਦੇ, ਮੋਹਨ ਸਿੰਘ ਦੇ ਪਿਤਾ ਜੀ ਦੇ। ਉਹ ਇੱਕ ਦਿਨ ਦੱਸਦੇ ਹਨ, ਮੈਨੂੰ ਉਹਨਾਂ ਦੋ ਤਿੰਨ ਉਹਨਾਂ ਦੀਆਂ ਗੱਲਾਂ ਦੱਸੀਆਂ। ਕਹਿੰਦੇ ਨੇ ਕਿ ਇੱਕ ਦਿਨ ਜੱਟਾ ਮਾਜਰਾਂ ਪਿੰਡ ਹੈਗਾ ਉੱਥੇ ਰੋਪੜ ਦੇ ਕੋਲ, ਮੈਂ ਵੀ ਇੱਕ ਵਾਰੀ ਸੱਚੇ ਪਾਤਸ਼ਾਹ ਸਤਿਗੁਰੂ ਜੀ ਸਿੰਘ ਨਾਲ ਉੱਥੇ ਗਿਆ ਸੀ। ਉੱਥੇ ਸੰਤ ਜੀ ਸੰਤਾਂ ਦਾ ਲੰਗਰ ਆਉਂਦੇ ਮੈਂ ਪਕਾਇਆ ਦੁਪਹਿਰ ਨੂੰ, ਅਤੇ ਮੈਂ ਤਾਂ ਸੰਤਾਂ ਦੇ ਛਕ ਲਿਆ, ਅਤੇ ਮੈਨੂੰ ਸੰਤ ਮੈਂ ਹਰੀ ਛਕਣਾ ਸੀ ਪ੍ਰਸਾਦਾ, ਸੰਤ ਕਾਲੇ ਪੈ ਗਏ ਵੀ ਕਾਕਾ ਜਲਦੀ ਕਰ, ਅੰਦਰ ਥੋੜ੍ਹਾ ਜਿਹਾ ਮੈਨੂੰ ਗੁੱਸਾ ਵੀ ਆ ਗਿਆ ਵੀ ਸੰਤਾਂ ਨੇ ਆਪ ਤਾਂ ਛਕ ਲਿਆ, ਹੁਣ ਮੈਨੂੰ ਛਕਣ ਵੀ ਨਹੀਂ ਦੇਣ ਦਿਆ। ਅਤੇ ਅੰਦਰ ਮੈਂ ਨਾ ਫਿਰ ਜਲਦੀ ਜਲਦੀ ਦੋ ਤਿੰਨ ਪ੍ਰਸਾਦੇ ਆਪਣਾ ਮਰੋੜ ਮਰਾੜ ਕੇ ਖਾ ਕੇ, ਅਤੇ ਮੈਂ ਹਜੇ ਚਲੋ ਜਿੱਥੇ ਜਾਣਾ ਤੁਰੋ, ਮੈਂ ਉਹਨਾਂ ਦਾ ਚੋਲਾ ਚੁੱਕ ਲਿਆ ਜੋ ਵੀ ਬਸਤਰ ਸਨ। ਅਤੇ ਅੰਦਰ ਤੁਰੇ ਜਾਂਦੇ ਨਹਿਰ ਦੇ ਨਹਿਰੇ ਨਹਿਰ ਅਸੀਂ ਤੁਰੇ ਜਾਂਦੇ ਹਾਂ ਪੱਟੜੀ ਦੇ, ਅਤੇ ਅੱਗੇ ਸੱਪਾਂ ਦੇ ਜਿਵੇਂ ਕੋਈ ਸੱਪ ਵੇਖ ਲੈਣ ਚਿੜੀਆਂ ਕਾਂ ਜਿਹਦੇ, ਉਹ ਬਹੁਤ ਰੌਲਾ ਪਾਉਂਦੇ ਇੱਥੇ ਇੰਡੀਆ ਦੇ ਵਿੱਚ, ਕੋਈ ਇੱਦਾਂ ਦਾ ਜਾਨਵਰ ਦੇਖ ਲੈਂਦੇ, ਚਿੜੀਆਂ ਕਾਂ ਬਹੁਤ ਰੌਲਾ ਪਾਉਣ ਡੈ, ਬੜੀ ਆਵਾਜ਼ ਆਵੇ ਆਉਂਦੇ ਨੇ। ਮੈਂ ਆਖਿਆ ਪਤਾ ਨਹੀਂ ਅੱਗੇ ਕਿਹੜੀ ਚੀਜ਼ ਹੈਗੀ, ਚਿੜੀਆਂ ਕਾਂ ਬੜੇ ਇਕੱਠੇ ਹੋਏ ਹੋਏ ਨੇ, ਤਾਂਹੀਓ ਮੈਂ ਵੇਖਿਆ ਕਿ ਆਉਂਦੇ ਅੱਗੇ ਨਾ ਸੱਪ ਪੱਟੜੀ ਦੇ ਉੱਤੇ ਖੜ੍ਹਾ ਹੋਇਆ ਸੀ, ਇਸ ਤਰ੍ਹਾਂ ਪੂਛ ਥੋੜ੍ਹੀ ਜਿਹੀ ਥੱਲੇ ਲੱਗੀ ਹੋਈ, ਬਾਕੀ ਸਾਰਾ ਇਸ ਤਰ੍ਹਾਂ ਉੱਤੇ ਖੜਿਆ ਸੀ, ਅਤੇ ਕਾਲਾ ਨਾਗ ਸੀ, ਸਿਰ ਉਹਦਾ ਚਿੱਟਾ ਸੀ। ਸੰਤ ਉਹਦੇ ਨਾਲ ਖਲੋ ਕੇ ਗੱਲਾਂ ਕਰਨ ਲੱਗ ਪਏ, ਆਂਦੇ ਮੈਂ ਡਰ ਕੇ ਪਿੱਛਾ ਨੂੰ ਭੱਜਣ ਲੱਗਾ, ਆਂਦੇ ਨੇ ਓਏ ਗੁੱਸੇ ਨਾਲ ਸਹੁਰੀ ਦਿਆ, ਕਹਿੰਦੇ ਉਹਨੇ ਖਲੋ ਜਾ ਸਹੁਰੀ ਦਿਆ, ਤੂੰ ਕਿੱਥੇ ਚੱਲਿਆ, ਅਤੇ ਉਹ ਕਹਿ ਆਂਦੇ ਮੈਂ ਖਲੋ ਗਿਆ। ਉਹਦੇ ਨਾਲ ਗੱਲਾਂ ਕਰਨ ਡਿਆ ਵੀ ਤੁਸੀਂ ਤੁਹਾਡੇ ਦਰਸ਼ਨ ਬੜੀ ਦੇਰ ਬਾਅਦ ਹੋਏ ਨੇ, ਅੱਗੇ ਤੁਸੀਂ ਦਰਸ਼ਨ ਦਿੰਦੇ ਰਹਿੰਦੇ ਹੁੰਦੇ ਸੀ, ਅੱਜ ਬੜੀ ਦੇਰ ਬਾਅਦ ਤੁਸੀਂ ਦਰਸ਼ਨ ਦਿੱਤੇ ਨੇ, ਬੜੀ ਕਿਰਪਾ ਕੀਤੀ ਹੈ, ਗੱਲਾਂ ਗੁੱਲਾਂ ਕਰਦੇ ਰਹੇ, ਮੈਂ ਵੀ ਖਲੋਤਾ ਰਿਹਾ ਪਿੱਛੇ। ਅਤੇ ਫਿਰ ਆਉਂਦੇ ਨੇ ਉਹਨੂੰ ਸੱਪ ਨੂੰ ਕਹਿੰਦੇ ਨੇ ਵੀ ਤੁਹਾਡੀ ਜੇ ਆਗਿਆ ਹੋਵੇ ਤਾਂ ਹੁਣ ਅਸੀਂ ਅੱਗੇ ਨਿਕਲ ਸਕਦੇ ਹਾਂ। ਅਤੇ ਸੱਪ ਥੱਲੇ ਬਹਿ ਕੇ ਅਤੇ ਆਪਣਾ ਝਾੜੀਆਂ 'ਚ ਥੱਲੇ ਵੜ ਗਿਆ। ਮੈਂ ਕਿਹਾ ਸੰਤ ਜੀ ਇਹ ਕੀ ਗੱਲ, ਇਹਦੇ ਬਾਰੇ ਮੈਨੂੰ ਤਾਂ ਮਾਜਰਾ ਸਮਝ ਨਹੀਂ ਆਇਆ ਕੀ ਗੱਲ। ਕਹਿੰਦੇ ਨੇ ਜਿਹੜੀ ਗੱਲ ਹੈ ਨਾ, ਇਸ ਤਰ੍ਹਾਂ ਇਹ ਸੱਪ ਹੋਏ ਜਿਹਨੇ ਗੁਰੂ ਨਾਨਕ ਦੇਵ ਜੀ ਉੱਤੇ ਛਾਂ ਕੀਤੀ ਸੀ। ਆਂਦੇ ਉਹ ਤਾਂ ਨਹੀਂ ਪਰ ਉਹਦੀ ਕੁੱਲ ਦਾ ਸੱਪ ਹੈਗਾ, ਇਹਦੇ ਮੈਨੂੰ ਦਰਸ਼ਨ ਹੁੰਦੇ ਹੁੰਦੇ ਨੇ ਕਦੀ ਕਦਾਈ, ਅੱਜ ਬੜੇ ਦਿਨਾਂ ਬਾਅਦ ਮਿਲਿਆ। ਅਤੇ ਫਿਰ ਆਉਂਦੇ ਅਸੀਂ ਅੱਗੇ ਤੁਰੇ ਗਏ ਅੱਗੇ ਨਹਿਰ 'ਤੇ ਮੁੱਕੀ, ਅਤੇ ਸੜਕ ਆ ਗਈ, ਸੜਕ 'ਤੇ ਬੱਸ ਤੁਰੀ ਆਉਂਦੀ, ਅਸੀਂ ਉਹਨਾਂ ਨੂੰ ਰੋਕਿਆ ਅਤੇ ਬੱਸ 'ਤੇ ਬੈਠ ਗਏ। ਅਤੇ ਸੰਤਾਂ ਨੂੰ ਥੋੜ੍ਹੇ ਚਿਰ ਬਾਅਦ ਨਾ ਉਹਨਾਂ ਦੇ ਪੇਟ 'ਚ ਗੜਬੜ ਹੋਣੀ ਸ਼ੁਰੂ ਹੋ ਗਈ, ਅਤੇ ਕੰਡਕਟਰ ਨੂੰ ਕਹਿਣ ਲੱਗੇ ਕਿ ਕਾਕਾ ਬੱਸ ਰੋਕੀ ਜ਼ਰਾ, ਵੀ ਮੈਂ ਜ਼ਰਾ ਜੰਗਲ ਪਾਣੀ ਜਾਣਾ, ਮੇਰਾ ਪੇਟ ਥੋੜ੍ਹੀ ਗੜਬੜ ਕਰਨ ਡਿਆ। ਆਂਦੇ ਨਹੀਂ, ਉਹ ਗੱਲ ਪੈ ਗਿਆ ਸੰਤਾਂ ਦੇ, ਮਤਲਬ ਤੱਤਾ ਸੀ ਥੋੜ੍ਹਾ ਜਿਹਾ, ਅਤੇ ਡਰਾਈਵਰ ਠੰਡਾ ਸੀ, ਡਰਾਈਵਰ ਆਖੇ ਕੋਈ ਸੰਤ ਜੀ ਅਸੀਂ ਦੂਰ ਬੜੀ ਜਾਣਾ, ਅਤੇ ਸਿਆਲ ਦੇ ਦਿਨ ਨੇ, ਸਰਦੀ ਦੇ ਤਾਂ ਲੋਕਾਂ ਨੂੰ ਘਰੋਂ ਘਰ ਵੀ ਪਹੁੰਚਾਉਣਾ, ਅਤੇ ਤੁਸੀਂ ਹੁਣੇ ਬੈਠੇ ਹੋ ਤਾਂ ਹੁਣੇ ਆਉਂਦੇ ਵੀ ਮੈਂ ਉਤਰਨਾ ਫਿਰ ਕਿਵੇਂ ਕਰਾਂਗੇ। ਅਤੇ ਕੰਡਕਟਰ ਨੂੰ ਕਹਿਣ, ਉਹ ਆਖੇ ਬਾਬਾ ਤੇਰਾ ਦਿਮਾਗ ਖਰਾਬ ਹੈ, ਬਹੁਤ ਮਤਲਬ ਉਲਟਾ ਪੁਲਟਾ ਬੋਲੇ। ਤਾਂਹੀ ਉਹ ਅੱਗੇ ਇੱਕ ਨਹਿਰ ਦੀ ਆ ਗਈ, ਨਹਿਰ ਤੋਂ ਪੱਟੜੀ ਪੁਲੀ ਤੋਂ ਉਤਰ ਕੇ ਅਤੇ ਬੱਸ ਖਲੋ ਗਈ ਆਪਣੇ ਆਪ। ਖਲੋਗੀ ਤੇ ਸੰਤ ਗਏ, ਆਰਾਮ ਨਾਲ ਗਏ, 15-20 ਮਿੰਟ ਅੱਧਾ ਘੰਟਾ ਲਾ ਕੇ ਆਰਾਮ ਨਾਲ ਮੂੰਹ ਮਾਹ ਧੋ ਕੇ ਆ ਗਏ, ਤੇ ਆਉਂਦਿਆਂ ਨੂੰ ਕੰਡਕਟਰ ਜਿਹੜਾ ਉਹ ਹੈਂਡਲ ਮਾਰਨ ਡਿਆ ਸੀ ਵੀ ਬੱਸ ਚੱਲੇ ਕਿਸੇ ਤਰ੍ਹਾਂ। ਬੱਸ ਨੇ ਕੀ ਚੱਲਣਾ ਸੀ, ਸੰਤ ਆਏ, ਸੰਤ ਕਹਿੰਦੇ ਨੇ ਵੀ ਹਾਂਜੀ ਚਲੋ ਜੀ ਬੈਠੋ ਬੱਸ ਆਪਾਂ ਚੱਲੀਏ, ਤੇ ਉਹ ਕੰਡਕਟਰ ਤੇ ਪਹਿਲੇ ਦੁਖੀ ਸੀ, ਉਹ ਸੰਤਾਂ ਦੇ ਉਲਟਾ ਪੁਲਟਾ ਬੋਲਣ ਲੱਗ ਪਿਆ, ਫਿਰ ਸੰਤਾਂ ਨੂੰ ਬੜਾ ਗੁੱਸਾ ਆਇਆ, ਸੰਤ ਕਹਿਣ ਲੱਗੇ ਬਈ ਕਾਕਾ ਪਹਿਲਾਂ ਤਾਂ ਉਹਨੂੰ ਜੋ ਕੁਝ ਗਾਲਾਂ ਗੁਲਾਂ ਕੱਢੀਆਂ, ਸਾਡਾ ਮੋਹਨ ਸਿੰਘ ਵੀ ਜਦੋਂ ਮੂਡ 'ਚ ਆਉਂਦਾ ਸੀ ਗਾਲਾਂ ਮਾਵਾ ਕਰ ਲੈਂਦਾ ਹੁੰਦਾ ਸੀ, ਅਤੇ ਸਿੱਧੇ ਮੋਹਨ ਦਾ ਸਿੱਧੀ ਗੱਲ ਹੈ ਕਿ ਜਿਵੇਂ ਸਤਿਗੁਰੂ ਹਰੀ ਸਿੰਘ ਦਾ ਵਾਰ ਸੀ ਨਾ ਮੰਗਲ ਸਿੰਘ ਅਰਸ਼ੀ ਫਰਿਸ਼ਤੇ ਨੂੰ ਕਿ ਤੂੰ ਸੰਗਤ ਵਿੱਚ ਗਾਲਾਂ ਵੀ ਕੱਢੇਂਗਾ ਤੇਰੀਆਂ ਲੋਕ ਉਹ ਵੀ ਸੁਣਨਗੇ, ਅਤੇ ਮੋਹਨ ਦੀ ਵੀ ਗੱਲ ਇਸੇ ਤਰ੍ਹਾਂ ਹੀ ਸੀ, ਉਹ ਸਾਰਿਆਂ ਦੇ ਸਾਹਮਣੇ ਗਾਲਾਂ ਵੀ ਕੱਢ ਦਿੰਦਾ ਅਤੇ ਲੋਕ ਹੱਸਦੇ ਸੀ, ਗੁੱਸਾ ਨਹੀਂ ਸੀ ਉਹਦਾ ਕਰਦੇ। ਮੋਹਨ ਦਾ ਕੰਮ ਇੱਦਾਂ ਦਾ ਸੀ, ਉਹ ਵੀ ਸਾਧੂ ਬੰਦਾ ਸੀ, ਸਾਧੂ ਸੀ, ਸਾਰੇ ਜਾਣਦੇ ਨੇ ਕਿ ਕਿੰਨਾ ਉੱਥੇ ਇਕੱਠ ਹੋਇਆ, ਅਤੇ ਉਹਦੇ ਘਰ ਜਿਹੜਾ ਸਦਾ ਵਰਤ ਲੰਗਰ ਚੱਲਦਾ ਰਹਿੰਦਾ ਸੀ, ਕੋਈ ਆਵੇ ਉਹਨੂੰ ਖਾਲੀ ਨਹੀਂ ਸੀ ਜਾਣ ਦਿੰਦਾ, ਅਤੇ ਆਓ ਜੀ ਜੀ ਆਇਆਂ ਨੂੰ ਉਹਦਾ ਹਰ ਵਕਤ ਰਹਿੰਦਾ ਸੀ, ਸਾਰੇ ਬੜਾ ਪਿਆਰ ਕਰਦੇ ਸੀ। ਅੱਜ 2-3 ਹਜ਼ਾਰ ਬੰਦਾ, ਅੱਜ ਜਗਦੀਸ਼ ਸਿੰਘਰਾਂ ਨਾਲ ਮੇਰੀ ਗੱਲ ਹੋਈ ਸੀ, ਉਹ ਕਹਿਣ ਲੱਗੇ ਮੈਂ ਇੰਨਾ ਇਕੱਠ ਕਦੀ ਵੀ ਕਿਸੇ 'ਤੇ ਨਹੀਂ ਦੇਖਿਆ ਜਿੰਨਾ ਮੋਹਨ ਦੇ ਆਪਣੇ ਚੜ੍ਹਾਈ ਕਰਨ 'ਤੇ ਲੋਕ ਇਕੱਠੇ ਹੋਏ ਨੇ। ਤਾਂ ਉਹ ਸੰਤਾਂ ਨੇ ਫਿਰ ਉਹਨੂੰ ਗਾਲਾਂ ਗੁਲਾਂ ਕੱਢੀਆਂ, ਨਾਲੇ ਗੁੱਸੇ ਹੋਏ, ਅਤੇ ਇੱਕ ਉੱਥੇ ਬਾਬਾ ਅਕਾਲੀ ਸੀ, ਉਹ ਕਹਿੰਦਾ ਜੀ ਇਹ ਬਾਬੇ ਰਾਮ ਸਿੰਘ ਦੇ ਸਿੱਖ ਆ, ਇਹਨਾਂ ਦੇ ਆਖੇ ਲੱਗ ਜਾਓ ਅਤੇ ਚੁੱਪ ਕਰਕੇ ਬਹਿ ਜਾਓ ਬੱਸ ਵਿੱਚ। ਉਹ ਬੱਸ 'ਚ ਬਹਿ ਗਈ ਸੰਗਤ, ਅਤੇ ਗੱਡੀ ਸਟਾਰਟ ਕੀਤੀ ਅਤੇ ਚਾਬੀ ਲਾਈ ਅਤੇ ਗੱਡੀ ਚੱਲ ਪਈ। ਸੰਤਾਂ ਦਾ ਇੰਨਾ ਪ੍ਰਤਾਪ ਸੀ ਔਰ ਇੰਨਾ ਉਹਨਾਂ ਦਾ ਪ੍ਰਭਾਵ ਹੋਇਆ, ਅਤੇ ਉੱਥੇ ਬੱਸ ਵਿੱਚ ਕਈਆਂ ਨੇ ਉਹਨਾਂ ਤੋਂ ਨਾਮ ਲਿਆ ਫਿਰ। ਅਤੇ ਇਸ ਤਰ੍ਹਾਂ ਹੀ ਉਹ ਕਹਿੰਦੇ ਸੀ ਕਿ ਹੁਸ਼ਿਆਰਪੁਰ ਸੰਤ ਕਥਾ ਕਰਦੇ ਹੁੰਦੇ ਹਨ, ਅਤੇ ਇੱਕ ਦਿਨ ਕਹਿੰਦੇ ਨੇ ਕਾਕਾ ਸੰਤੋਖ ਸਿੰਘ ਨੂੰ ਵੀ ਆਪਾਂ ਨਾ ਸਵੇਰ ਚੱਲਣਾ, ਕਿਧਰੇ ਕੋਈ ਯਾਦ ਕਰਦਾ ਪਿਆ, ਅਤੇ ਆਉਂਦੇ ਕਾਫੀ ਦੂਰ ਚਲੇ ਗਏ ਕਿਸੇ ਪਿੰਡ ਵਿੱਚ, ਉੱਥੇ ਬੀਬੀ ਸੀ ਇੱਕ, ਉਹਨੇ ਪਕੌੜੇ ਵਗੈਰਾ ਬਣਾਏ ਸੀ, ਅਤੇ ਸੰਤਾਂ ਨੂੰ ਯਾਦ ਕਰਦੇ ਸੀ ਵੀ ਸੰਤ ਆਉਣ ਅਤੇ ਭੋਗ ਲਾਉਣ। ਸੰਤ ਚਲੇ ਗਏ, ਉਹਨੇ ਉਹਦੇ ਬੀਬੀ ਦਾ ਉਹ ਦਿਨ ਕੁਦਰਤੀ ਇਮਤਿਹਾਨ ਵੀ ਸੀ, ਇਸ ਕਰਕੇ ਯਾਦ ਕਰਦੇ ਵੀ ਸੰਤ ਕਿਰਪਾ ਕਰਨ ਆ ਕੇ। ਅਤੇ ਸੰਤਾਂ ਨੇ ਉੱਥੇ ਜਾ ਕੇ ਛਕਿਆ, ਫਿਰ ਗੱਲਾਂ ਬਾਤਾਂ ਕਰਦੇ ਰਹੇ, ਕਾਫੀ ਦੇਰ ਹੋ ਗਈ, ਅਤੇ ਉਧਰੋਂ ਟਾਈਮ ਹੋ ਗਿਆ ਕਥਾ ਦਾ, 2:30 ਵਜੇ ਕਥਾ ਹੁੰਦੀ ਸੀ। ਸੰਤੋਖ ਸਿੰਘ ਕਹਿਣ ਲੱਗਾ ਵੀ ਸੰਤ ਜੀ ਵੀ ਆਪਾਂ ਤਾਂ ਕਥਾ ਦਾ ਟਾਈਮ ਹੋਇਆ, ਆਪਾਂ ਉੱਥੇ ਪਹੁੰਚਣਾ ਸੀ। ਅਤੇ ਆਂਦੇ ਨੇ ਕੋਈ ਗੱਲ ਨਹੀਂ ਕਾਕਾ, ਚਲੇ ਜਾਵਾਂਗੇ, ਤੂੰ ਤੁਰ ਤੇ ਸਹੀ, ਅਤੇ ਨਾਲੇ ਆਪਾਂ ਕਿਹੜਾ ਆਪ ਜਾਣਾ, ਆਪਾਂ ਗੁਰੂ ਨਾਨਕ ਦੀ ਕਾਰ 'ਤੇ ਜਾਣਾ। ਅੱਛਾ, ਉਹ ਆਉਂਦੇ ਨੇ ਉਹ ਕਿਹੜੀ ਕਾਰ, ਕਹਿੰਦੇ ਜਿਵੇਂ ਉਹ ਜਾਂਦੇ ਹੁੰਦੇ ਹਨ ਉਹਦੇ ਆਪਾਂ ਚਲੇ ਜਾਵਾਂਗੇ ਉਹਨਾਂ ਦੀ ਕਾਰ 'ਤੇ। ਉਹ ਜਦੋਂ ਬਾਹਰ ਨਿਕਲੇ ਪਿੰਡੋਂ ਤੋਂ, ਆਉਂਦੇ ਨੇ ਸੰਤਾਂ ਦੇ ਨਾ ਧਰਤੀ ਤੋਂ ਪੈਰ ਇੱਕਦਮ ਇਸ ਤਰ੍ਹਾਂ ਚੁੱਕੇ ਗਏ, ਅਤੇ ਮੈਂ ਕਿਹਾ ਹੈ ਇਹ ਕੀ ਗੱਲ, ਆਂਦੇ ਚੁੱਪ ਹੋਏ, ਮੇਰੇ ਵੀ ਨਾਲ ਹੀ, ਅਤੇ ਆਂਦੇ ਧਰਤੀ ਥੱਲਿਓਂ ਨਿਕਲਦੀ ਗਈ ਹੈ, ਅਤੇ ਅਸੀਂ ਖਲੋਤੇ ਇਸ ਤਰ੍ਹਾਂ ਹੋਇਆ ਸਾਡੇ ਨਾਲ, ਅਤੇ 2-4 ਮਿੰਟ 'ਚ ਉੱਥੇ ਪਹੁੰਚ ਗਏ, ਜਾ ਕੇ ਕਥਾ ਵੀ ਕਰ ਦਿੱਤੀ ਉਸ ਟਾਈਮ ਪੂਰੇ। ਆਂਦੇ ਇੱਦਾਂ ਦੀਆਂ ਸੰਤਾਂ ਦੇ ਅੰਦਰ ਕਿਰਪਾ ਕਰਦੇ ਸੀ ਉਹ। ਅਤੇ ਇਸ ਤਰ੍ਹਾਂ ਮੈਨੂੰ ਵੀ ਆਪਣੇ ਉਹ ਦਾਦੇ ਦੀ ਗੱਲ ਯਾਦ ਆ ਗਈ, ਪੜਦਾਦੇ ਦੀ, ਵੀ ਬਾਬਾ ਵਸਾਵਾ ਸਿੰਘ ਉਹ ਹੈ ਤੇ ਪਿੰਡ 'ਚ ਜਿਹੜੀ ਉਹ ਸੇਬ ਸੂਬ ਕਰਨੀ ਹੁੰਦੀ, ਜੱਟਾਂ ਦੇ ਹਾਲ ਹੁਲ ਬਣਾਉਣੇ, ਅਤੇ ਇੱਕ ਮੌਲਵੀ ਆ ਗਿਆ ਮੀਆਂ ਮੁਸਲਮਾਨ, ਆਂਦਾ ਵਸਾਵਾ ਸਿੰਘ ਕਿੱਥੇ ਹੈ, ਸਾਡੀ ਬੇਬੇ ਨੂੰ ਪੁੱਛਦਾ। ਉਹ ਕਹਿੰਦੇ ਜੀ ਉਹ ਤਾਂ ਅੰਦਰ ਨਾਮ ਜਪਦੇ ਨੇ, ਸ਼ਾਇਦ ਬਾਣੀ ਪੜ੍ਹਦੇ ਨੇ, ਕੀ ਕਰਦੇ ਨੇ। ਆਂਦਾ ਬੜੀ ਬਾਣੀ ਪੜ੍ਹਦਾ ਇਹਦੇ, ਤਾਂ ਮੈਂ ਜਿਹੜੀ ਹੈ ਮੰਜੀ ਭੂਤ ਨੇ ਉਹਦੇ ਵਿੱਚ ਚੁਕਵਾ ਸਕਦਾ। ਉਹ ਬਾਪੂ ਜੀ ਬਾਹਰ ਆ ਗਿਆ, ਉਹ ਕਹਿੰਦੇ ਨੇ ਮਈਆਂ ਕੀ ਕਹਿਣ ਡਿਆ ਤੂੰ, ਇਹ ਤੇਰੀ ਮੰਜੀ ਮੈਂ ਪੂਤਰਿਆਂ ਤੋਂ ਚੁਕਾ ਸਕਦਾ, ਤੂੰ ਬੜਾ ਨਾਮ ਜਪਣਾ, ਬੜੀ ਬਾਣੀ ਪੜ੍ਹਦਾ। ਉਹ ਕਹਿੰਦੇ ਜੀ ਅਸੀਂ ਹੈਗੇ ਸਤਿਗੁਰ ਦੇ ਸਿੱਖ, ਸਾਡੇ ਲਾਗੇ ਕੋਈ ਚੀਜ਼ ਨਹੀਂ ਆ ਸਕਦੀ, ਅਤੇ ਤੂੰ ਇਸ ਰੌਲੇ 'ਚ ਨਾ ਪਾਓ, ਅਤੇ ਜਿਹੜਾ ਕੰਮ ਕਰਵਾਉਣਾ ਹੈ ਕਰਵਾ ਕੇ ਜਾ, ਇਹ ਨਹੀਂ ਤੂੰ ਗੱਲ ਕਰ। ਅਸੀਂ ਚੰਗਾ ਫਿਰ ਮੈਂ ਬਹਿਣਾ ਮੰਜੀ 'ਤੇ ਅਤੇ ਚੁਕਾ। ਉਹਨੇ ਕਾਫੀ ਜ਼ੋਰ ਲਾਇਆ, ਪਰ ਮੰਜੀ ਕਿੱਥੋਂ ਚੁੱਕੀ ਜਾਣੀ ਸੀ। ਕਹਿੰਦਾ ਵੀ ਤੇਰੇ ਘਰ ਨਹੀਂ ਉਹ ਚੀਜ਼ਾਂ ਆਉਂਦੀਆਂ ਚੁੱਕਣ ਵਾਸਤੇ, ਤੂੰ ਇੱਦਾਂ ਕਰ ਮੜੀਆਂ 'ਚ ਮੰਜੀ ਲੈ ਚੱਲ ਆਪਣੀ, ਚਾਹ ਮੜੀਆਂ 'ਚ ਚੱਲ। ਬਾਪੂ ਜੀ ਨੇ ਮੰਜੀ ਸਿਰ 'ਤੇ ਚੁੱਕ ਲਈ ਆਪਣੀ। ਹੁਣ ਸਤਿਗੁਰਾਂ ਦੇ ਪਾਤਸ਼ਾਹ 'ਚ ਵੀ ਆਉਂਦਾ ਵੀ ਉਹ ਐਸੇ ਮਹਾਂਪੁਰਖ ਸਨ ਬਈ ਉਹ ਮੁਸਲਮਾਨ ਦੀ ਮੰਜੀ 'ਤੇ ਨਹੀਂ ਬੈਠੇ, ਜਾ ਕੇ ਆਪਣੀ ਮੰਜੀ ਲੈ ਕੇ ਗਏ। ਉੱਥੇ ਮੜੀਆਂ 'ਚ ਮੰਜੀ ਡਾਹਲੀ, ਜਾ ਕੇ ਪਹਿਲਾਂ ਬਾਹਰ ਡਾਈ, ਉੱਥੇ ਵੀ ਨਾ ਆਏ, ਫਿਰ ਮੜੀਆਂ 'ਚ ਲੈ ਚੱਲੇ। ਉੱਥੇ ਆਉਂਦੇ ਨੇ ਮਾੜਾ ਜਿਹਾ, ਮੈਂ ਮੇਰੇ ਤਾਇਆ ਜੀ ਹੈਗੇ ਸੀ, ਉਹਨਾਂ ਨਾਲ ਮੈਂ ਗੱਲ ਕੀਤੀ, ਉਹ ਆਉਂਦੇ ਨੇ ਵੀ ਇਸ ਤਰ੍ਹਾਂ ਮਾੜੀ ਦੀ ਮੰਜੀ ਹਿੱਲੀ ਹੈ, ਉਹਨਾਂ ਨੂੰ ਉੱਤੇ ਹੱਥ ਰੱਖਦਾ ਪਾਵੇ, ਅਤੇ ਬਾਅਦ 'ਚੋਂ ਹਿੱਲੀ ਨਹੀਂ। ਅਤੇ ਉਹਨੇ ਬੜਾ ਜ਼ੋਰ ਲਾਇਆ, ਆਖਿਰਕਾਰ ਭੂਤਨਿਆਂ ਨੇ ਤੰਗ ਆ ਕੇ, ਪਰ ਮਰੇ ਡੰਗਰਾਂ ਦੀਆਂ ਹੱਡੀਆਂ ਪਈਆਂ ਸਨ, ਉਹ ਚੁੱਕ ਕੇ ਅਤੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਮੁਸਲਮਾਨ ਨੂੰ, ਬਹੁਤ ਮਾਰਿਆ ਉਹਨੂੰ, ਉਹਦੇ ਲਹੂ ਲਹਾਨ ਹੋ ਗਿਆ। ਅਤੇ ਉਹ ਫਿਰ ਭੱਜਾ ਆਇਆ ਬਾਪੂ ਜੀ ਕੋਲ, ਕਹਿੰਦਾ ਭਾਈ ਜੀ ਮੈਨੂੰ ਬਚਾਇਆ ਜਿਵੇਂ ਵੀ ਹੋਵੇ। ਬਾਪੂ ਜੀ ਨੇ ਉੱਠ ਕੇ ਉਹਨਾਂ ਨੂੰ ਇਸ਼ਾਰਾ ਕੀਤਾ ਬਈ ਬਸ, ਤੇ ਇਸ ਤਰ੍ਹਾਂ ਦੇ ਸਾਡੇ ਪੰਥ ਵਿੱਚ ਐਡੀਆਂ ਐਡੀਆਂ ਹਸਤੀਆਂ ਹੋਈਆਂ ਨੇ, ਮਹਾਂਪੁਰਖ ਹੋਏ ਨੇ, ਤੇ ਅੱਜ ਚਾਹੁੰਦੇ ਤੇ ਨਹੀਂ ਡੇਰੇ ਬਣ ਸਕਦੇ ਹਨ ਸਾਡੇ, ਪਰ ਸਾਰੇ ਸਤਿਗੁਰੂ ਦੇ ਝੰਡੇ ਥੱਲੇ ਰਹੇ ਨੇ, ਤੇ ਬਸ ਮੈਂ ਇਹੀ ਅਰਜ਼ ਕਰਨੀ ਸੀ।